ਚੱਲ ਰਹੀ ਲੜੀਵਾਰ ਕਥਾ ਵਿੱਚ ਗੌੜੀ ਕਬੀਰ ਜੀ ਉਹ 340 ਅੰਗ 'ਤੇ ਸ਼ਰਵਣ ਕਰ ਰਹੇ ਹਾਂ। ਬਾਵਨਖਰੀ ਜੋ ਭਗਤ ਕਬੀਰ ਜੀ ਦੁਆਰਾ ਰਚੀ ਗਈ ਹੈ, ਫਰਮਾਉਂਦੇ ਹਨ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਗੱਗੇ ਅੱਖਰ ਦੁਆਰਾ ਉਪਦੇਸ਼ ਫਰਮਾਉਂਦੇ ਹਨ ਕਿ ਗੁਰਾਂ ਦੇ ਜਿਹੜੇ ਉਪਦੇਸ਼ ਹੈ, ਬਚਨ ਹੈ, ਸੋ ਉਹਨੂੰ ਪਛਾਨਣਾ ਕਰੇ ਇਨਸਾਨ, ਗੁਰਾਂ ਦੇ ਬਚਨ ਨੂੰ ਪਛਾਣੇ ਕਿ ਗੁਰ ਉਪਦੇਸ਼ ਤੋਂ ਬਿਨਾਂ ਹੋਰ ਕੋਈ ਦੂਜੀ ਗੱਲ ਜਿਹੜੀ ਹੈ ਨਾ, ਦੂਜੀ ਹੁੰਦੀ ਦਵੈਤ। ਜਿਹੜੀ ਦਵੈਤ ਦੀ ਗੱਲ ਹੈ, ਕਾਨਾ ਹੁੰਦਾ, ਦੂਜੀ ਬਾਤ ਨਾ ਧਰੇ ਕਾਨਾ, ਕੰਨਾਂ ਵਿੱਚ ਨਾ ਧਾਰਨਾ ਕਰੇ। ਸਤਿਗੁਰੂ ਦਾ ਕਿਹਾ ਹੋਇਆ ਬਚਨ ਪਛਾਣੇ, ਉਪਦੇਸ਼ ਮੰਨੇ, ਦੂਜੇ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ, ਹੋਰ ਕੱਚੀ ਬਾਣੀ। ਮਹਾਰਾਜ ਨੇ ਬਚਨ ਕੀਤਾ, ਇਹ ਬਚਨ ਨਹੀਂ ਕਰਨੇ ਹਨ। ਸੰਸਾਰੀ ਜੀਵ ਉੱਠਦਿਆਂ ਸਾਰ ਜਿਵੇਂ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਹਨ, ਕਹਿੰਦੇ ਉਹਨਾਂ ਨੂੰ ਚਾਹੀਦਾ ਸਵੇਰੇ ਉੱਠ ਕੇ ਬਾਣੀ ਸੁਣਨ, ਗੁਰੂ ਕੀ ਕਥਾ ਸੁਣਨ, ਕੀਰਤਨ ਸੁਣਨ। ਰਹਿ ਬਿਹੰਗਮ ਕਤਹ ਨਾ ਜਾਈ, ਅਗਹ ਗਹ ਗਹ ਗਗਨ ਰਹਾਈ। ਸੋ ਜਿਵੇਂ ਬਿਹੰਗਮ ਹੁੰਦਾ ਹੈ ਪੰਛੀ, ਸੋ ਪੰਛੀ ਵਾਂਗੂ ਸਹਾਰੇ ਵਾਲੀ ਬਿਰਤੀ ਕਰ ਰਹੇ। ਪਰੰਦਏ ਨਾ ਗਿਰਾ ਹਜ਼ਰ, ਦਰਖਤ ਆਬ ਆਸ ਕਰ। ਸਹਿ ਸੁਭਾਵਕ ਜਿਹੜੀ ਚੀਜ਼ ਮਿਲ ਜਾਂਦੀ ਆ ਉਹਨੂੰ ਸੰਤੋਖ ਨਾਲ ਪੰਛੀ ਖਾ ਲੈਂਦੇ ਨੇ, ਕਹਿੰਦੇ ਐਸੇ ਹੀ ਜੀਵਨ ਹੋਣਾ ਚਾਹੀਦਾ। ਵਾਸ਼ਨਾ ਦੇ ਬਲ ਕਰਕੇ, ਸੋ ਕਥ ਹੈ ਤੋਂ ਭਾਵ ਹੁੰਦਾ ਕਿਸੇ ਪਾਸੇ ਜਾਵੇ ਨਾ, ਅਥਵਾ ਅੰਤਰੀ ਭਾਵ ਹੈ ਬੇਹੰਗਮ, ਹੰਗਤਾ ਤੋਂ ਰਹਿਤ ਹੋ ਰਹੇ, ਤਾਂ ਕਤਹ ਨਾ ਜਾਈ ਕਿਸੇ ਜੂਨ ਵਿੱਚ ਨਹੀਂ ਜਾਂਦਾ। ਜੋ ਚੇਤਨ ਸ਼ੁੱਧ ਮਨ ਕਰਕੇ ਪਕੜਨੇ ਤੋਂ, ਕਹਿੰਦੇ ਪਰਮਾਤਮਾ ਅਗਹ ਹੈ, ਅਪਕੜ ਹੈ, ਉਹ ਚੇਤਨ ਦੇਵ ਨੂੰ ਸ਼ੁੱਧ ਮਨ ਕਰਕੇ ਗਹਿ ਰਹਾਈ ਪਕੜ ਰੱਖਦਾ। ਕਿਉਂਕਿ ਇਹ ਨਿਯਮ ਹੈ ਬਈ, ਅਸੂਲ ਬਣ ਜਾਂਦਾ ਹੈ ਕਿ ਸ਼ੁੱਧ ਮਨ ਤੋਂ ਬਿਨਾਂ ਉਸਦੀ ਪ੍ਰਾਪਤੀ ਨਹੀਂ ਹੁੰਦੀ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਇਹ ਆਸਾ ਦੀ ਵਾਰ ਚ ਮਹਾਰਾਜ ਨੇ ਕਥਨ ਕੀਤਾ ਹੈ। ਸੋ ਇਸ ਪ੍ਰਕਾਰ ਵੀ ਵਿਚਾਰ ਕਰਦੇ ਹਨ ਗਿਆਨਵਾਨ ਕਿ ਗਿਆਨ ਦਾ ਬੱਧਾ ਹੋਇਆ ਮਨ ਸਥਿਤ ਰਹਿੰਦਾ, ਪਰੰਤੂ ਗੁਰਬਿਨ, ਸੋ ਸ਼ੁੱਧ ਮਨ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਕਈ ਲੋਕ ਇਹ ਵੀ ਭਾਵ ਅਰਥ ਕਰਦੇ ਨੇ ਕਿ ਗੁਰਾਂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਸੋ ਇਸ ਦਾ ਭਾਵ ਇਹ ਹੈ ਕਿ ਗਿਆਨ ਦੀ ਪ੍ਰਾਪਤੀ ਵਿੱਚ ਗੁਰੂ ਸਾਹਿਬ ਜੀ ਤਾਂ ਨਿਮਿੱਤ ਕਾਰਨ ਹਨ, ਅਤੇ ਜਿਹੜਾ ਸ਼ੁੱਧ ਮਨ ਹੈ ਗਿਆਨ ਦੀ ਪ੍ਰਾਪਤੀ ਵਿੱਚ, ਇਹ ਉਪਾਦਾਨ ਕਾਰਨ ਹੈ। ਇਹ ਪਿੱਛੇ ਆਪਾਂ ਦੱਸ ਆਏ ਸੀ, ਨਿਮਿੱਤ ਕਾਰਨ ਘੁਮਿਆਰ, ਉਪਾਦਾਨ ਕਾਰਨ ਮਿੱਟੀ ਅਤੇ ਚੱਕ ਜਿਹੜਾ ਹੁੰਦਾ। ਇਸੇ ਤਰ੍ਹਾਂ ਇੱਧਰ ਨਿਮਿੱਤ ਕਾਰਨ ਸਤਿਗੁਰੂ ਜੀ ਹੈ, ਅਤੇ ਸ਼ੁੱਧ ਮਨ, ਜੇ ਮਨ ਹੀ ਨਾ ਸ਼ੁੱਧ ਹੋਵੇ, ਫਿਰ ਕਬੀਰ ਸਤਿਗੁਰ ਸਾਚਾ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਏ ਜਿਉਂ ਬਾਂਸ ਬਜਾਈ ਹੈ ਫੂਕ। ਸੋ ਸ਼ਕਤੀ ਬਿਰਤੀ ਕਰਕੇ ਪਕੜ ਤੋਂ ਅਪਕੜ, ਜੋ ਚੇਤਨ ਪਰਮਾਤਮਾ ਹੈ ਉਹਨੂੰ ਲਕਸ਼ਣਾ ਬਿਰਤੀ ਕਰਕੇ ਨਾ ਗਹਿ ਰਹਾਈ, ਗਹਿ ਦਾ ਮਤਲਬ ਪਕੜਨਾ, ਪਕੜ ਰੱਖਦਾ। ਸੋ ਭਾਅ ਜਿਹੜਾ ਅਰਥਾਤ ਭਾਗ ਤਿਆਗ ਲਕਸ਼ਣਾ ਦੁਬਾਰਾ, ਕਹਿੰਦੇ ਜਿਹੜਾ ਕਹਿਣ ਤੋਂ ਭਾਵ ਹੈ ਕਿ ਭਾਗ ਤਿਆਗ ਲਕਸ਼ਣਾ ਦੁਆਰਾ, ਵਾਚ ਵਾਚ ਦਾ ਤਿਆਗ ਕਰਕੇ ਅਤੇ ਲਕਸ਼ ਲਕਸ਼ ਦੀ ਏਕਤਾ ਦੁਆਰਾ ਸਾਖਿਆਤ ਕਰਦਾ। ਇਹ ਵੀ ਕਿਤੇ ਨਾ ਕਿਤੇ ਅਰਥ ਆ ਹੀ ਜਾਣੇ ਆਪਣੇ ਸਾਹਮਣੇ। ਸੋ ਜਾਂ ਫਿਰ ਆਤਮ ਗਿਆਨ ਵਿੱਚ ਇਹ ਸਾਰੇ ਅਰਥ ਕੀਤੇ ਹੀ ਹੋਏ ਨੇ। ਘੱਗਾ ਘੱਟ ਘੱਟ ਨਿਮਸੈ ਸੋਈ, ਘੱਟ ਫੂਟੇ ਘੱਟ ਕਭੈ ਨਾ ਹੋਈ। ਘੱਗੇ ਅੱਖਰ ਦੁਆਰਾ ਕਥਨ ਕਰਦੇ ਹੈ, ਉਹ ਪਰਮੇਸ਼ਰ ਹਰ ਇੱਕ ਘੱਟ ਘੱਟ ਹੁੰਦਾ, ਦਿਲਾਂ ਦਿਲਾਂ ਦੇ ਵਿੱਚ ਜਿਹੜਾ ਪਰਮਾਤਮਾ ਹੈ ਸਥਿਤ ਹੋ ਰਿਹਾ, ਨਿਮਸੈ ਤੋਂ ਭਾਵ ਪ੍ਰਕਾਸ਼ ਹੋ ਰਿਹਾ। ਜੇ ਪਰਮਾਤਮਾ ਸਾਰੇ ਸਰੀਰਾਂ ਵਿੱਚ ਪੂਰਨ ਹੈ, ਤਾਂ ਸਰੀਰਾਂ ਦੇ ਨਾਸ ਹੋਣ 'ਤੇ ਫਿਰ ਉਹਦਾ ਨਾਸ ਵੀ ਹੋ ਜਾਂਦਾ ਹੋਵੇਗਾ। ਤਾਂ ਫਿਰ ਜਵਾਬ ਦਿੰਦੇ ਆ, ਫਰਮਾਉਂਦੇ ਹਨ ਉੱਤਰ, ਘੱਟ ਫੂਟੇ, ਘੱਟ ਹੁੰਦਾ ਘੜਾ, ਇਹ ਸਰੀਰ ਰੂਪੀ ਘੜਾ ਜਿਹੜਾ ਘੱਗਾ ਅਤੇ ਟੈਂਕ ਆ, ਇੱਥੇ ਘੱਟ ਇੱਕ ਉੱਤੇ ਅਧਿਕ ਲਾਲ ਨਾਲ ਹੁੰਦਾ ਘੱਟ, ਇੱਕ ਹੁੰਦਾ ਟੈਂਕ ਨੂੰ ਔਂਕੜ ਘਾਟ, ਇੱਕ ਹੁੰਦਾ ਟੈਂਕ ਸਿਆਰੀ ਘਾਟੇ। ਇਸ ਕਰਕੇ ਕਹਿੰਦਾ ਘੱਟ ਫੂਟੇ, ਸਰੀਰ ਦੇ ਨਾਸ ਹੋਣੇ ਅਤੇ ਉਸ ਪਰਮਾਤਮਾ ਦਾ ਹੁਣ ਆ ਗਿਆ ਅੱਗੇ, ਘੱਗਾ ਟੈਂਕ ਸਿਹਾਰੀ ਘੱਟ, ਕੀ ਹੁੰਦਾ ਘੱਟ ਹੁੰਦਾ। ਸੋ ਘੱਟ ਨਹੀਂ ਹੁੰਦਾ, ਕਦੇ ਨਾਸ ਨਹੀਂ ਹੁੰਦਾ, ਜਿਵੇਂ ਮਿੱਟੀ ਦੇ ਘੜੇ ਫੁੱਟਣ ਨਾਲ ਮਹਾਕਾਸ਼ ਦਾ ਨਾਸ ਨਹੀਂ ਹੁੰਦਾ, ਜਿਵੇਂ ਘੜਾ ਖਾਲੀ ਆ ਉਹਦੇ ਵਿੱਚ ਖਾਲੀ ਥਾਂ ਨੂੰ ਆਪਾਂ, ਸੋ ਇਸੇ ਪ੍ਰਕਾਰ ਘਟਾਕਾਸ਼ ਕਹਿੰਦੇ ਹਾਂ। ਬਾਹਰਲੇ ਘੜੇ ਦਾ ਖੋਲ ਜਾਂ ਤੋੜ ਦੀਏ, ਜਿਹੜੀ ਵਿਚਲੀ ਅੰਦਰ ਥਾਂ ਸੀਗੀ ਖਾਲੀ, ਉਹਨੂੰ ਘਟਾ ਆਕਾਸ਼ ਕਹਿੰਦੇ ਆ, ਉਹ ਤਾਂ ਨਹੀਂ ਨਾਸ ਹੋਇਆ, ਉਹ ਤਾਂ ਅੱਗੇ ਜਾ ਕੇ ਮੇਘਾ ਆਕਾਸ਼ ਵਿੱਚ ਮਿਲ ਜਾਂਦਾ। ਜਦੋਂ ਬੱਦਲ ਹੁੰਦੇ ਨੇ, ਬੱਦਲ ਪਾਸੇ ਹਟ ਜਾਂਦੇ ਨੇ, ਤਾਂ ਇਹਨਾਂ ਦੀ ਜਿਹੜਾ ਵਿਚਲਾ ਫਰਕ ਖਤਮ ਹੋ ਜਾਣ ਕਰਕੇ ਵੱਡੇ ਆਕਾਸ਼ ਵਿੱਚ ਜਾ ਕੇ ਲੀਨ ਹੋ ਜਾਂਦੇ। ਇਸੇ ਪ੍ਰਕਾਰ ਕਹਿੰਦੇ ਨੇ, ਨਾ ਜਾਏ ਤੇ ਮ੍ਰਿਤੇ ਵਾ ਕਦਾ ਚਿੰਨ ਨਯੰ ਭੂਤ ਵਾ ਭਵੀਤਾ ਵਾ ਨਾ ਪੂਸਹਿ ਅਜੋ ਨਿਤਯ ਹੈ ਸ਼ਾਸਤੋਯੰ ਪੁਰਾਣੋ ਨ ਹਨਯਤੇ ਹਨਿਆ ਮਾਨੇ ਸਰੀਰੇ। ਸੋ ਇਹ ਗੀਤਾ ਦੇ ਧਿਆ ਦੂਜੇ 'ਚ ਲਿਖਿਆ ਹੋਇਆ, ਜਿਸ ਪ੍ਰਕਾਰ ਇਹ ਸਰੀਰ ਜਿਹੜਾ ਨਾਸ਼ਵੰਤ ਹੈ ਪਰ ਆਤਮਾ ਨਹੀਂ। ਔਰ ਇਹੀ ਭਾਵ ਅਰਥ ਮਹਾਰਾਜ ਕਹਿੰਦੇ ਨੇ ਭਗਤ ਕਬੀਰ ਦੀ ਰਚਨਾ ਰਾਹੀਂ, ਇਹ ਆਤਮਾ ਕਿਸੇ ਕਾਲ ਵਿੱਚ ਕਦੇ ਵੀ ਜਾਏ ਤੇ ਵਾ ਮਰੇ ਤੇ ਹੁੰਦਾ, ਜਿਹੜਾ ਜੰਮਦਾ ਤੇ ਮਰਦਾ ਨਹੀਂ। ਇਹ ਆਤਮਾ ਅਜੋ ਹੈ ਭਾਵ ਅਜਨਮਾ ਹੈ, ਨਿਤਯ ਹੈ, ਨਿਤ ਰਹਿਣ ਵਾਲਾ। ਅਯੰ ਇਹ ਆਤਮਾ ਸ਼ਾਸ਼ਵਤੋ ਭਾਵ ਸਰਬ ਕਾਲ ਵਿੱਚ ਹੈ, ਪੁਰਾਣੋ ਇਹ ਅਨਾਦੀ ਕਾਲ ਦਾ ਹੈ। ਚਿੰਨ ਨਾਯੰ ਨਵਾਂ ਨਹੀਂ, ਭੂਤਵਾ ਤੋਂ ਭਾਵ ਹੋਇਆ। ਤੋ ਕਹਿਣ ਤੋਂ ਭਾਵ ਵਾ ਦਾ ਮਤਲਬ ਹੁੰਦਾ ਅਤੇ, ਤੇ ਭੂਹ ਤੋਂ ਭਾਵ ਫਿਰ ਭਵੀਤਾ ਨਾ, ਅੱਗੇ ਹੋਣ ਵਾਲਾ ਵੀ ਨਹੀਂ ਹੈ, ਭਾਵ ਜੰਮਣੇ ਵਾਲਾ ਵੀ ਨਹੀਂ ਹੈ। ਸਰੀਰ ਦੇ ਹਨਿਆ ਮਾਨੇ, ਹਨਿਆ ਮਾਨੇ ਹੁੰਦਾ ਮਰਨੇ ਪਰ ਵੀ ਉਹ ਆਤਮਾ ਨਾ ਹਨਿਆ ਤੇ ਨਹੀਂ ਮਰਦਾ। ਇਸ ਆਤਮਾ ਨੂੰ ਨਾ ਕੋਈ ਕੱਟ ਸਕਦਾ, ਨਾ ਵੱਢ ਸਕਦਾ, ਨਾ ਸਾੜ ਸਕਦਾ, ਨਾ ਡੁੱਬ ਸਕਦਾ, ਕੁਛ ਨਹੀਂ ਹੁੰਦਾ। ਤਾਂ ਕੱਟ ਮਾਹੇ ਘਾਟ ਜਾਓ ਪਾਵਾ, ਸੋ ਕੱਟ ਛਾੜ ਆਵ ਕੱਟ ਕੱਤ ਤਾਵਾ। ਤਾਂ ਘਾਟ ਮਾਹੇ ਹੁੰਦਾ ਤੇ ਇਸ ਸਰੀਰ ਵਿੱਚ ਜੋ ਪੁਰਸ਼ ਪਰਮੇਸ਼ਰ ਦੀ ਪ੍ਰਾਪਤੀ ਦੇ ਘਾਟ ਹੁੰਦਾ, ਰਸਤੇ ਨੂੰ ਜਦ ਪ੍ਰਾਪਤ ਕਰ ਲੈਂਦਾ ਨਾ, ਇਸ ਸਰੀਰ ਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਨੂੰ ਜਾਣੋ। ਅੰਦਰ ਨੂੰ ਇੱਕ ਯਾਤਰਾ ਹੈ, ਇੱਕ ਬਾਹਰ ਦੀ ਯਾਤਰਾ ਹੈ। ਅੰਦਰਲੀ ਯਾਤਰਾ ਵੈਖਰੀ ਮੱਧਮਾ ਪਸੰਤੀ ਪਰਾ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਕਹਿੰਦੇ ਉਹ ਜੀਵ ਉਸ ਸਰੀਰ ਤੋਂ ਭਾਵ ਘਾਟ ਜਿਹੜਾ ਸਰੀਰ ਹੈ, ਸਰੀਰ ਘਾਟ ਨੂੰ ਛੱਡ ਕੇ ਜੰਗਲ ਆਦਿਕ ਅਵਘਟ ਕਠਿਨ ਰਸਤਿਆਂ ਵਿੱਚ ਕੱਤ ਭਾਵਾ ਕਾਹਦੇ ਲਈ ਦੌੜਦਾ, ਨਹੀਂ ਦੌੜਦਾ। ਜਿਹਨੂੰ ਅੰਦਰਲਾ ਰਸਤਾ ਮਿਲ ਗਿਆ, ਉਹ ਅੰਦਰੇ ਅੰਦਰ ਪ੍ਰਾਪਤੀ ਕਰ ਲੈਂਦਾ, ਸਰੀਰ ਦੇ ਅੰਦਰ ਹੀ ਪਰਮਾਤਮਾ ਹੈ। ਹੁਣ ਕਈ ਲੋਕ ਪ੍ਰਾਪਤੀ ਲਈ ਜੰਗਲਾਂ ਨੂੰ ਜਾਂਦੇ ਨੇ, ਉਹ ਅਣਜਾਣ ਪੁਣੇ ਜਾਂਦੇ ਨੇ। ਆ ਰਸਤਾ ਅਸਲ ਵਿੱਚ ਸਰੀਰ ਦੇ ਮਹਾਰਾਜ ਜੀ ਕਹਿੰਦੇ ਅੰਦਰ ਹੀ ਹੈ। ਗੰਗਾ ਨਿਗ੍ਰਹਿ ਸੰਦੇਹੋ ਕਰ ਨਿਰਵਾਰੋ ਸੰਦੇਹ। ਸੋ ਇਸ ਪ੍ਰਕਾਰ ਕਹਿੰਦੇ ਨੇ, ਗੰਗੇ ਦੁਆਰਾ ਕਥਨ ਕਰਦੇ ਨੇ, ਕਹਿੰਦੇ ਭਾਈ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਨਿਗ੍ਰਹਿ ਹੁੰਦਾ ਰੋਕ ਕੇ, ਸੋ ਭਾਵ ਕਹਿਣ ਤੋਂ ਦਮਨ ਕਰਕੇ ਪਰਮਾਤਮਾ ਵਿੱਚ ਸੰਦੇਹੋ ਕਰ, ਪ੍ਰੇਮ ਕਰ, ਫਿਰ ਪਰਮੇਸ਼ਰ ਪ੍ਰਾਪਤ ਹੋਵੇਗਾ ਕਿ ਨਹੀਂ। ਇਸ ਸੰਦੇਹ ਸੰਸਥ ਨੂੰ ਨਿਵਿਰਤ ਕਰ ਲੈ। ਕਹਿੰਦੇ ਹਨ ਇਸੇ ਪ੍ਰਕਾਰ ਹੀ ਗੰਗਾ, ਗੰਗੇ ਅੱਖਰ ਦੀ ਆਵਾਜ਼ ਦੇਣੀ, ਗੰਗਾ ਨਿਗ੍ਰਹਿ ਸੰਦੇਹੋ ਕਰ ਨਿਰਵਾਰੋ ਸੰਦੇਹ। ਇਸ ਤਰ੍ਹਾਂ ਜਿਹੜਾ ਮਨ ਦੇ ਅੰਦਰਲਾ ਸੰਦੇਹ ਹੁੰਦਾ, ਸੰਸਾ ਹੁੰਦਾ, ਇਸ ਨੂੰ ਦੂਰ ਕਰਨਾ ਆਪਣੇ ਮਨ ਦੇ ਵਿੱਚੋਂ। ਸੋ ਕਹਿੰਦੇ ਨੇ ਭਾਈ ਪਰਮੇਸ਼ਰ ਦੇ ਸੁਨੇਹ ਹੁੰਦਾ ਪ੍ਰੇਮ ਨੂੰ ਨਿਗ੍ਰਹਿ ਕਰ, ਵਿਸ਼ੇਸ਼ ਕਰਕੇ ਗ੍ਰਹਿਣ ਕਰ। ਬਹੁਤਾ ਭਜਨ ਕਰਦਿਆਂ ਕਰਦਿਆਂ ਜੋ ਸੰਸਾ ਉੱਠਦਾ ਹੈ ਕਿ ਅਜੇ ਤੱਕ ਪਰਮੇਸ਼ਰ ਨਹੀਂ ਮਿਲਿਆ ਤੇ ਅੱਗੋਂ ਕਿਸ ਤਰ੍ਹਾਂ ਮਿਲੇਗਾ, ਇਸ ਸੰਸੇ ਨੂੰ ਨਿਵਿਰਤ ਕਰਕੇ ਭਜਨ ਕਰੀ ਜਾ। ਕਬੀਰ ਕੈਸੋ ਕੈਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬ ਹੋ ਕੇ ਸੁਣੈ ਪੁਕਾਰ। ਕਦੇ ਤਾਂ ਸੁਣੇਗਾ ਹੀ, ਕਹਿੰਦੇ ਲੱਗਿਆ ਰਹੋ ਪਹੁੰਚ ਜਾਏਗਾ। ਜਿਵੇਂ ਫਰੀਦ ਭਗਤ ਜੀ 36 ਸਾਲ ਤਪ ਕਰਦੇ ਰਹੇ ਪਰ ਉਹਨੇ ਆਪਣੇ ਮਨ ਨੂੰ ਨਹੀਂ ਢਾਇਆ, ਕਰਦੇ ਰਹੋ ਪਹੁੰਚ ਹੀ ਜਾਂਦਾ ਇਨਸਾਨ। ਕਹਿੰਦੇ ਨੇ ਆਪ ਹੁਣ ਕਬੀਰ ਜੀ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਭਗਤੀ ਵਿੱਚ ਕਈ ਵਾਰ ਮਨ ਜਾ ਉਚਾਟ ਹੋ ਜਾਂਦਾ, ਮਿਲਿਆ ਤਾਂ ਹੈ ਨਹੀਂ ਕੁਛ, ਇੰਨੇ ਸਾਲ ਹੋ ਗਏ ਲੱਗਿਆ ਨੂੰ, ਬਣਿਆ ਤਾਂ ਹੈ ਨਹੀਂ ਕੁਛ। ਨਾ ਹੀ ਦੇਖ ਨਾ ਪਾਜੀ ਐ ਪਰਮ ਸਿਆਨ ਪਏ। ਇਹ ਗੱਲ ਦੇਖ ਕੇ ਕਹਿੰਦੇ ਦੌੜ ਨਾ ਜਾਵੇ ਕਿ ਇੰਨਾ ਹੀ ਭਜਨ ਕੀਤਾ, ਇੰਨਾ ਭਜਨ ਕੀਤਾ ਜੇ ਪਰਮੇਸ਼ਰ ਮਿਲਿਆ ਨਹੀਂ। ਇਹ ਕਹਿੰਦੇ ਛੱਡ ਕੇ ਨਾ ਜਾਓ, ਮਿਲੂਗਾ, ਕੋਈ ਗੱਲ ਹੋਣੀ ਵਿੱਚ, ਕੋਈ ਪਿਛਲੇ ਪਾਪ ਜ਼ਿਆਦਾ ਹੋਣੇ ਆ, ਕੋਈ ਹਿਸਾਬ ਕਿਤਾਬ ਮੁੱਕਦਾ ਹੋਣਾ, ਕੋਈ ਪਰਖੀ ਖਬਰੇ ਲੈਂਦਾ ਹੋਵੇ ਪਰਮਾਤਮਾ, ਮਿਲ ਗਿਆ ਤਾਂ ਸਾਰਾ ਰੌਲਾ ਹੀ ਮੁੱਕ ਜਾਣਾ, ਸਭ ਕੁਛ ਠੀਕ ਹੋ ਜਾਣਾ ਫਿਰ। ਸੋ ਇਹ ਬੜੀ ਭਾਰੀ ਸਿਆਣਪ ਹੈ, ਪਾਰਵਤੀ ਵਾਂਗੂ ਹੱਠ ਧਾਰ ਲਵੇ। ਜਿਵੇਂ ਪਾਰਵਤੀ ਨੇ ਕਿਹਾ ਸੀ, ਜਨਮ ਕੋਟ ਲੱਗ ਰਗਰ ਹਮਾਰੀ, ਰਵੋ ਸ਼ੰਭ ਨਤ ਰਹੋ ਕੁਵਾਰੀ। ਤੋ ਇਸ ਕਰਕੇ ਲੱਗੇ ਰਹੋ, ਜਨਮਾਂ ਜਨਮਾਂ ਤੱਕ ਲੱਗੇ ਰਹੋ, ਵਾਹਿਗੁਰੂ ਦੀ ਬੜੀ ਕਿਰਪਾ। ਗੁਰਬਾਣੀ ਨਾਲ ਤਾਂ ਕਲਯੁੱਗ ਦੇ ਵਿੱਚ ਇੱਕ ਜਨਮ ਹੀ ਬੜੀ ਮੁਸ਼ਕਲ ਲੱਗਦਾ ਹੈ, ਵਾਹਿਗੁਰੂ ਦੀ ਕਿਰਪਾ ਹੁੰਦੀ ਆ। ਬਾਕੀ ਕੀ ਕਹਿਣਾ ਜੇ ਬਹੁਤੀ ਹੋਈ ਕਿ ਜ਼ਿਆਦਾ ਪਿਛਲਾ ਕਰਮ ਇਹ ਜਿਹਾ ਆ ਜਾਏ। ਜਦੋਂ ਇੱਕ ਵਾਰ ਲੱਗ ਗਏ ਤੁਰਦਿਆਂ ਤੁਰਦਿਆਂ ਰੰਗ ਲਾਗਤ 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 ਹੈ, ਲੱਗ ਹੀ ਜਾਂਦਾ ਪਰਮਾਤਮਾ ਦਾ ਰੰਗ। ਚੱਚਾ ਰਚਿਤ ਚਿੱਤਰ ਹੈ ਪਹਾਰੀ, ਤਜ ਚਿੱਤਰ ਹੈ ਚਿੱਤ ਹੋ ਚਿੱਤਕਾਰੀ। ਹੁਣ ਚੱਚੇ ਦੁਆਰਾ ਕਥਨ ਕਰਦੇ ਨੇ ਇਹ ਸੰਸਾਰ ਇੱਕ ਵੱਡਾ ਭਾਰੀ ਚਿੱਤਰ ਰਚਿਆ ਹੋਇਆ ਹੈ, ਪਰਮਾਤਮਾ ਨੇ ਚਿੱਤਰ ਬਣਾ ਤਾ ਇੱਕ ਵੱਡਾ ਸਾਰਾ। ਸੋ ਇਸ ਚਿੱਤਰੇ ਤੋਂ ਭਾਵ ਸੰਸਾਰ ਨੂੰ ਤਿਆਗ ਕੇ ਚਿੱਤਰਕਾਰੀ ਕਰਨ ਵਾਲੇ ਪਰਮੇਸ਼ਰ ਨੂੰ ਚੇਤਨਾ ਕਰ। ਜਿਵੇਂ ਆਪਾਂ ਕਿਸੇ ਚਿੱਤਰਕਾਰ ਦੀ ਬਹੁਤ ਵੱਡੀ ਜਾ ਕਰਕੇ ਸੀਨਰੀ ਬਣਾਈ ਹੋਈ ਦੇਖੀਏ, ਕਈ ਲੋਕ ਤਾਂ ਸੀਨਰੀ ਵਿੱਚ ਹੀ ਉਲਝ ਜਾਂਦੇ ਨੇ। ਕਈ ਲੋਕ ਇਹ ਸੋਚਦੇ ਵੀ ਉਹ ਬੰਦਾ ਕਿੰਨਾ ਸਿਆਣਾ ਹੋਵੇਗਾ ਬਈ, ਜਿਸਨੇ ਸੀਨਰੀ ਬਣਾਈ ਹੈ, ਕਿੰਨੀ ਲਿਆਕਤ ਨਾਲ ਬਣਾਈ ਹੈ, ਕਿੰਨੇ ਸੋਹਣੇ ਰੰਗ ਭਰੇ ਨੇ, ਬਹੁਤ ਕਮਾਲ ਦੀ ਚੀਜ਼ ਬਣਾਈ ਉਸ ਬੰਦੇ ਨੇ। ਸੀਨਰੀ ਦੇ ਰਾਹੀਂ ਆਪਾਂ ਉਸ ਬੰਦੇ ਤੱਕ ਪਹੁੰਚ ਜਾਂਦੇ ਹਾਂ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਇਹ ਸੰਸਾਰ ਇੱਕ ਪਰਮੇਸ਼ਰ ਦੀ ਬਣਾਈ ਹੋਈ ਸੀਨਰੀ ਹੈ। ਪਹਾੜ ਹੈ, ਦਰਖਤ ਹੈ, ਫੁੱਲ ਹੈ, ਪਸ਼ੂ ਪੰਛੀ ਹੈ, ਬੰਦੇ ਹੈ, ਘਰ ਘਾਟ ਹੈ, ਕਿਵੇਂ ਟ੍ਰੇਨਾਂ ਦੌੜੀਆਂ, ਜਹਾਜ਼ ਉੱਡਦੇ ਹੈ, ਔਰ ਗੱਡੀਆਂ ਮੋਟਰਾਂ ਹੈ। ਇਹ ਸਾਰਾ ਇੱਕ ਅਜੀਬ ਜਿਹਾ ਦੇਖਣ ਨੂੰ ਲੱਗਦਾ ਵੀ ਉਹ ਕੌਣ ਹੈ, ਕਿਹੜਾ ਚਿੱਤਰਕਾਰ ਹੈ, ਉਹ ਜੋ ਦਿਸਾ ਅੰਬਰ ਤਾਰੇ ਕਹਿੰਦੇ ਹੋਏ ਚੀਤੇ ਚੀਤਨਹਾਰੇ। ਜਦੋਂ ਬੰਦੇ ਦੀ ਬਿਰਤੀ ਮਦਰ ਨੇਚਰ ਤੋਂ ਫਾਦਰ ਤੱਕ ਪਹੁੰਚ ਜਾਵੇ, ਫਾਦਰ ਕੌਣ ਹੈ ਦੁਨੀਆਂ ਦਾ, ਮਦਰ ਨੇਚਰ ਤਾਂ ਸਾਇੰਸ ਨੇ ਦੇਖ ਲਈ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੋ ਉਸ ਅਕਾਲ ਪੁਰਖ ਦੀ ਪ੍ਰਾਪਤੀ ਓ ਬਲਿਹਾਰੀ, ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ, ਕੁਦਰਤ ਕਰਕੇ ਵਸਿਆ ਸੋਏ। ਸੋ ਇਸ ਕਰਕੇ ਕੁਦਰਤ ਦੇ ਰਾਹੀਂ ਕਾਦਰ ਤੱਕ ਪਹੁੰਚਣਾ, ਇਹ ਕਬੀਰ ਜੀ ਲਿਖਦੇ ਨੇ। ਚਿੱਤਰ ਬਚਿੱਤਰ ਹੈ ਅਵਝੇਰਾ, ਤਜ ਚਿੱਤਰੈ ਚਿੱਤਰਾ ਚਿਤੇਰਾ। ਸੋ ਬਚਿੱਤਰ ਹੁੰਦਾ ਨਾਨਾ ਪ੍ਰਕਾਰ ਦਾ ਜੋ ਚਿੱਤਰ ਬਣਾਇਆ ਸੰਸਾਰ ਦਾ, ਇਹ ਅਵਝੇਰਾ ਝਗੜਾ ਰੂਪ ਹੀ ਹੈ ਵੈਸੇ ਸਾਰਾ ਸੰਸਾਰ। ਸੋ ਅਵਝੇਰਾ ਹੁੰਦਾ ਅਭੀ ਹੁਣੇ ਝੜ ਜਾਣ ਵਾਲਾ, ਅਵਝੇਰਾ ਟੋਏ ਨੂੰ ਵੀ ਕਹਿੰਦੇ, ਖਾਤੇ ਨੂੰ, ਡੂੰਘੇ ਟੋਏ ਨੂੰ, ਉਹਦੇ ਵਿੱਚ ਡਿੱਗ ਪੈਣਾ। ਅਵਝੇਰਾ ਹੁੰਦਾ ਝੱਲ ਰੂਪ ਹੈ, ਬੀਆਬਾਨ ਜੰਗਲ ਰੂਪੀ ਹੈ, ਜੋ ਇਹਦੇ ਵਿੱਚ ਪਿਆ ਉਹਦਾ ਨਿਕਲਣਾ ਬੜਾ ਮੁਸ਼ਕਲ ਹੈ। ਕਹਿੰਦੇ ਭਾਈ ਤੂੰ ਜੋ ਚਿੱਤਰਾ ਤੋਂ ਭਾਵ ਸੰਸਾਰ ਨੂੰ ਤਿਆਗ ਕੇ ਆਪਣੇ ਚਿੱਤ ਨੂੰ ਚਿਤੇਰਾ ਹੁੰਦਾ ਚਿੱਤਰਕਾਰੀ ਕਰਨ ਵਾਲੇ ਪਰਮੇਸ਼ਰ ਵਿੱਚ ਰੱਖਣਾ ਕਰ ਚਿੱਤ ਨੂੰ। ਸੀਨਰੀ ਜਿਹੜੀ ਆ ਪਰ ਸੰਸਾਰ ਦੀ ਬਹੁਤ ਚੰਗੀ ਆ, ਪਰ ਇਹ ਸੀਨਰੀ ਨਾਸਵੰਤ ਹੈ, ਪਰ ਇਹਨੂੰ ਬਣਾਉਣ ਵਾਲਾ ਜਿਹੜਾ ਉਹ ਅਚਲ ਹੈ, ਅਟਲ ਹੈ, ਉਹ ਪਰਮਾਤਮਾ ਦਾ ਸਿਮਰਨ ਕਰ। ਕਹਿੰਦੇ ਨੇ ਚੱਚਾ ਇਹ ਛਤਰਪਤ ਪਾਸਾ, ਛੱਕ ਕੇ ਨਾ ਰਹਿ ਛਾੜ ਕੇ ਨਾ ਆਸਾ। ਸੱਚੇ ਦੁਆਰਾ ਕਥਨ ਕਰਦੇ ਨੇ ਇਹ ਆਤਮਾ ਅਭਿੰਨ ਛਤਰਪਤੀ ਪਰਮਾਤਮਾ ਤੇਰੇ ਪਾਸ ਹੀ ਹੈ। ਕਹਿਣ ਤੋਂ ਭਾਵ ਕਿ ਹੇ ਪੁਰਸ਼ਾ, ਕਹਿੰਦੇ ਜੀਵ ਤੂੰ ਇਹ ਨਿਸ਼ਚੇ ਕਰਕੇ ਛਤਰਪਤੀ ਪਰਮਾਤਮਾ ਤੇਰੇ ਹਿਰਦੇ ਚ ਅੰਦਰ ਹੀ ਆ, ਤੂੰ ਆਸਾ ਨੂੰ ਛਾੜ ਕਿਨ, ਜਾਂ ਤਾਂ ਕਿਨ ਕਰ ਲਓ, ਛੱਡ ਕਰਕੇ ਉਸ ਵਿੱਚ ਛੱਕ ਕੇ ਨਾ ਰਹੋ, ਤਦਾਕਾਰ ਹੋ ਕੇ ਨਾ ਰਹੋ, ਕਿਉਂਕਿ ਫਬ ਕਿਉਂ ਨਹੀਂ ਰਹਿੰਦਾ ਉਹਦੇ ਵਿੱਚ। ਕਹਿੰਦੇ ਉਸ ਪਰਮਾਤਮਾ ਵਿੱਚ ਇਹ ਜੀਵ ਤੂੰ ਤਦਾਕਾਰ ਕਿਉਂ ਨਹੀਂ ਰਹਿੰਦਾ, ਅਤੇ ਛਾੜ ਕੇ ਨਾ ਆਸਾ, ਪਦਾਰਥਾਂ ਦੀ ਆਸਾ ਨੂੰ ਕਿਉਂ ਨਹੀਂ ਛੱਡਦਾ, ਛੱਕ ਕੇ ਨਾ ਰਹੋ। ਕਹਿੰਦੇ ਉਸ ਵਿੱਚ ਛੱਕ ਕੇ ਨਾ ਰਹੋ, ਤਦਾਕਾਰ ਹੋ ਕੇ ਕਿਉਂ ਨਹੀਂ ਰਹਿੰਦੇ ਤੁਸੀਂ, ਪਰਮਾਤਮਾ ਵਿੱਚ ਤਦਾਕਾਰ ਹੋਵੋ, ਉਹਦੀ ਬਣਾਈ ਹੋਈ ਸ੍ਰਿਸ਼ਟੀ ਚ ਤਦਾਕਾਰ ਨਾ ਹੋਵੋ, ਤੇ ਮਨ ਦੀ ਜਿਹੜੀ ਆਸਾ ਪਈ ਹੋਈ ਹੈ ਉਹਨੂੰ ਛੱਡ ਦਿਓ ਪਦਾਰਥਾਂ ਦੀ। ਹਰੇ ਮਨ ਮੈਂ ਤਾਉ ਛਿਨ ਛਿਨ ਸਮਝਾਵਾ, ਤਾਹੇ ਛਾੜ ਕਤ ਆਪ ਵਧਾਵਾ। ਕਹਿੰਦੇ ਪਿਆਰੇ ਮਨ, ਮੈਂ ਤਾਂ ਛਿਨ ਛਿਨ ਕਾਲ ਵਿੱਚ ਤੈਨੂੰ ਸਮਝਾਉਣਾ, ਤੂੰ ਉਸ ਪਰਮਾਤਮਾ ਨੂੰ ਛੱਡ ਕੇ ਆਪਣੇ ਆਪ ਨੂੰ ਧੰਦਿਆਂ ਵਿੱਚ ਕਿਸ ਵਾਸਤੇ ਬੰਧਾਵਾ ਹੁੰਦਾ, ਫਸਾਉਂਦਾ ਫਿਰਦਾ। ਕਈ ਵਾਰ ਅਸੀਂ ਪੜ੍ਹਨ ਵਿੱਚ ਅੱਖਰ ਉਹੀ ਪੜ੍ਹ ਜਾਂਦੇ ਜੋ ਲਿਖਿਆ ਬੰਧਾਵਾ। ਸੋ ਜਦੋਂ ਅਸਲ ਵਿੱਚ ਇਹਦਾ ਅਰਥ ਬੰਧਾਵਾ ਤੋਂ ਹੀ ਆ, ਜੇ ਇੱਥੇ ਪੜ੍ਹ ਗਏ ਬੰਧਾਵਾ ਤਾਂ ਅਰਥ ਵਿੱਚ ਬੰਧਾਵਾ ਆਪਣੇ ਆਪ ਬੰਧਾਵਾ ਹੁੰਦਾ, ਫਸਾਉਂਦਾ ਆਪਣੇ ਆਪ ਨੂੰ। ਜੱਜਾ ਜਾਓ ਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ। ਜੱਜੇ ਦੁਆਰਾ ਕਥਨ ਕਰਦੇ ਨੇ ਜਾਓ ਹੁੰਦਾ ਜਦੀ ਕਹਿੰਦੇ ਤਨ ਨੂੰ ਸਰੀਰ ਨੂੰ ਜੀਵਦਿਆਂ ਜਰਾਵੈ ਹੁੰਦਾ, ਸਾੜ ਦੇਵੇ। ਉਹ ਕਿੱਦਾਂ ਸਾੜੀਏ ਜੀ? ਕਹਿੰਦੇ ਜੀਵਦਿਆਂ ਸਾੜਨਾ ਇਹ ਜਿਹੜਾ ਬੋਲੀ ਕਬੋਲੀ ਸਹਾਰਨੀ ਹੈ, ਅਤੇ ਜੋਬਨ ਅਵਸਥਾ ਨੂੰ ਵੀ ਨਾਮ ਅਗਨੀ ਨਾਲ ਸਾੜ ਨਾ ਕਰੇ, ਮਤਲਬ ਕਿ ਵਿਸ਼ਿਆਂ ਤੋਂ ਰਹਿਤ ਕਰੇ। ਅਥਵਾ ਜਿਹੜਾ ਜਦੀ ਜਿਹੜਾ ਕਹਿੰਦਾ ਨਾ ਜੋਬਨ ਜਿਹੜਾ ਜਾਰ ਜੁਗਤ ਸੋ ਪਾਵੈ, ਜੋਬਨ ਜਾਰ ਹੁੰਦਾ ਸਰੀਰ ਨੂੰ ਦੇਹ ਦੇ ਆਸ ਤੋਂ ਵੱਖਰਾ ਕਰ ਲੇ, ਭਾਵ ਮਨ ਨੂੰ ਦੇਹ ਦੇ ਆਸ ਨੂੰ ਸਾੜ ਨਾ ਕਰੇ, ਜੋਬਨ ਅਵਸਥਾ ਨੂੰ ਵੀ ਨਾਮ ਅਗਰੀ ਨਾਲ ਸਾੜਨਾ ਕਰੇ, ਵਿਸ਼ਿਆਂ ਤੋਂ ਰਹਿਤ ਕਰੇ। ਜੋ ਬਨ ਜੰਗਲ ਰੂਪ ਜੋ ਸੰਸਾਰ ਬਣ ਰਿਹਾ ਹੈ ਉਹਨੂੰ ਬ੍ਰਹਮ ਦ੍ਰਿਸ਼ਟੀ ਰੂਪੀ ਅਗਨੀ ਨਾਲ ਸਾੜਨਾ ਕਰੇ ਤਾਂ ਕਹਿੰਦੇ ਉਸ ਪਰਮਾਤਮਾ ਵਿੱਚ ਜੁੜ ਨਾ ਪਾਉਂਦਾ। ਕਹਿੰਦੇ ਉਹ ਜੋਤੀ ਦੇ ਪ੍ਰਕਾਸ਼ ਨੂੰ ਕਿਵੇਂ ਲੈ ਸਕਦਾ ਹੈ ਜੀਵ? ਤਾਂ ਪੰਕਤੀ ਰਾਹੀਂ ਉੱਤਰ ਦਿੰਦੇ ਆ, ਫਰਮਾਉਂਦੇ ਨੇ, ਆਸ ਜਰ ਪਰ ਜਰ ਜਰ ਜਬ ਰਹਿ ਤਬ ਜਾਏ ਜੋਤ ਉਜਾਰ ਹੋ ਲਹਿ। ਆਪਣਾ ਜੋ ਜਰ ਦਾ ਮਤਲਬ ਹੁੰਦਾ ਰਾਰੇ ਸਿਹਾਰੀ, ਜਰ ਹੁੰਦਾ ਧਨ। ਸੋ ਧਨ ਕਹੀਏ ਤੇ ਜੋ ਪਰ ਜਰ ਹੁੰਦਾ ਪਰਾਇਆ ਧਨ, ਆਸ ਜਰ ਇਹ ਤਾਂ ਆਪਣਾ ਧਨ ਹੋ ਗਿਆ, ਪਰ ਜਰ ਪਰਾਇਆ ਧਨ ਹੋ ਗਿਆ, ਦੋ ਚੀਜ਼ਾਂ ਹੋ ਗਈਆਂ। ਜਰ ਜਬ ਰਹਿ ਇਹਨਾਂ ਦੋਹਾਂ ਦੀ ਇੱਛਾ ਨੂੰ ਜਦੋਂ ਜਰ ਰਹਿ ਤਾਂ ਜਰ ਦਾ ਅਰਥ ਹੁੰਦਾ ਇੱਥੇ ਜਲਣਾ, ਸਾੜ ਦੇਵੇ। ਆਪਣੇ ਧਨ ਦੀ ਇੱਛਾ ਤੇ ਪਰਾਏ ਧਨ ਦੀ ਇੱਛਾ ਨੂੰ ਸਾੜ ਦੇਵੇ ਜੇ ਰੱਬ ਨੂੰ ਮਿਲਣਾ। ਆਸ ਜਰ ਇਸ ਲੋਕ ਦੇ ਸਾਰੇ ਧਨ ਦੀ ਇੱਛਾ ਅਤੇ ਪਰ ਜਰ ਪਰਲੋਕ ਦੇ ਧਨ ਦੀ ਜਿਹੜੀ ਇੱਛਾ ਹੋ ਰਹੀ ਹੈ ਸਵਰਗਾਂ ਆਦਿਕ ਦੀ, ਸੋਨੇ ਦੇ ਮੰਜੇ ਤੇ ਬੈਠੂੰਗਾ, ਇਹਨਾਂ ਦੋਹਾਂ ਨੂੰ ਜਦੋਂ ਜਰ ਰਹਿ ਪਸਾੜ ਦੇਵੇ ਜਾਂ ਕਹਿਣ ਤੋਂ ਤੀਜਾ ਭਾਵ ਇਹ ਬਣ ਜਾਂਦਾ ਆਸ ਜਰ ਇਸ ਜੀਵ ਦੀ ਵਿਭੂਤੀ ਜੋ ਵਿਦਿਆ ਤੇ ਅਲਪਗਤਾ ਹੈ, ਪਰ ਜਰ ਪਰਮੇਸ਼ਰ ਦੀ ਵਿਭੂਤੀ ਜੋ ਸਰਬਗਤਾ ਤੇ ਸ਼ੁੱਧ ਮਾਇਆ, ਇਹਨਾਂ ਦੋਹਾਂ ਨੂੰ ਬ੍ਰਹਮ ਦ੍ਰਿਸ਼ਟੀ ਰੂਪੀ ਅਗਨੀ ਦੁਆਰਾ ਜਦ ਸਾੜ ਰਹੇ, ਵਾਚ ਵਾਚ ਭਾਗ ਨੂੰ ਤਿਆਗ ਕੇ ਲਕਸ਼ ਲਕਸ਼ ਭਾਗ ਨੂੰ ਗ੍ਰਹਿਣ ਕਰ ਰਹੇ, ਤਦ ਅੰਤਹਿਕਰਨ ਰੂਪ ਜਾਏ ਜਿਹੜੀ ਜਗ੍ਹਾ ਵਿੱਚ ਜੋਤੀ ਪਰਮੇਸ਼ਰ ਦਾ ਉਜਾਰਾ ਲਾਇਆ, ਫਿਰ ਪ੍ਰਕਾਸ਼ ਲੈਂਦਾ। ਇਹ ਥੋੜੀ ਡੂੰਘੀ ਚੀਜ਼ ਹੈ, ਫਿਰ ਜਾਣ ਲਈਏ ਕਿ ਜਦੋਂ ਹੈ ਨਾ ਜੀ ਆਪਾਂ ਇਹ ਸਮਝਦੇ ਹਾਂ, ਮੈਂ ਤਾਂ ਦੇਖੋ ਜੀ ਛੋਟਾ ਜਿਹਾ ਜੀਵ ਹਾਂ, ਉਹ ਪਰਮੇਸ਼ਰ ਤਾਂ ਬਹੁਤ ਵੱਡਾ। ਇਹ ਹੁਣ ਇਹਨਾਂ ਦੋਨਾਂ ਦੇ ਵਿਚਾਲੇ ਜਿਹੜਾ ਆਪਣਾ ਛੋਟਾਪਣਾ ਇਹਨੂੰ ਛੱਡੋ, ਆਪਣੀ ਆ ਵਿਦਿਆ ਛੱਡੋ, ਪਰਮੇਸ਼ਰ ਵੱਲੋਂ ਉਧਰ ਦੂਜੇ ਪਾਸੇ ਕੀ ਛੱਡਣਾ ਤੇ ਉਹਦੀ ਵਿਭੂਤੀ, ਉਹ ਤਾਂ ਬਹੁਤ ਵੱਡੀ ਵਿਭੂਤੀ ਆ, ਬੜੇ ਧਨ ਦੌਲਤ ਦਾ ਮਾਲਕ ਹੈ। ਸਰਬੱਗਤਾ ਛੱਡ ਦਿਓ, ਸ਼ੁੱਧ ਮਾਇਆ ਛੱਡ ਦਿਓ ਉਹਦੀ। ਅਸਲ ਵਿੱਚ ਦੇਖਣ ਵਾਲੀ ਗੱਲ ਤਾਂ ਇਹ ਹੈ, ਜਿਵੇਂ ਚਮਚੇ ਵਿੱਚ ਪਾਣੀ ਹੈ ਤੇ ਉਧਰ ਸਮੁੰਦਰ ਵਿੱਚ ਪਾਣੀ ਹੈ, ਜੇ ਆਪਾਂ ਕਹੀਏ ਚਮਚਾ ਤਾਂ ਬਹੁਤ ਛੋਟਾ, ਡੁੱਲ ਜਾਣ ਵਾਲਾ, ਮੁੱਕ ਜਾਣ ਵਾਲਾ, ਸੜ ਜਾਣ ਵਾਲਾ, ਕਈ ਕੁਛ ਕਹਿ ਸਕਦੇ ਹਾਂ, ਉਹ ਸਮੁੰਦਰ ਤਾਂ ਬਹੁਤ ਵੱਡਾ ਹੈ। ਕਹਿੰਦੇ ਜੇ ਇਹਨਾਂ ਨੂੰ ਲੀਨ ਕਰਨਾ ਤੇ ਇਹ ਦੋਨੋਂ ਉਹਦਾ ਛੋਟਾਪਣ ਛੱਡ ਦਿਓ, ਉਹਦਾ ਵੱਡਾਪਣ ਛੱਡ ਕੇ ਚਮਚਾ ਪਾਣੀ ਵਾਲਾ ਸਮੁੰਦਰ 'ਚ ਹੀ ਪਾ ਦਿਓ, ਬਸ ਉਹ ਲੀਨ ਹੋ ਜਾਣਗੇ। ਇਸੇ ਤਰ੍ਹਾਂ ਕਹਿੰਦੇ ਜੇ ਤੂੰ ਇਹ ਸੋਚਦਾ ਰਹੇ ਮੈਂ ਤਾਂ ਜੀ ਪਾਪੀ ਹਾਂ ਜੀ, ਮੈਂ ਮਾੜਾ ਜੀ, ਛੋਟਾ ਜੀ, ਐਂ ਜੀ, ਉਹ ਜੀ, ਵੱਡਾ ਜੀ, ਕਹਿੰਦੇ ਉਹ ਨਾ ਸੋਚੋ। ਅੰਸ਼ ਤਾਂ ਆਪਾਂ ਉਸੇ ਦੀ ਹੋਈ ਆ ਨਾ, ਇਸ ਕਰਕੇ ਆਪਾਂ ਆਪਣੀ ਸਿਰਫ ਅੰਸ਼ ਦੇਖੋ। ਕਹੋ ਕਬੀਰ ਇਹੋ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ਼। ਭਾਵੇਂ ਤਾਂ ਆਪਾਂ ਬੂੰਦ ਰੂਪ ਹੀ ਹੈ, ਭਾਵੇਂ ਉਹ ਸਮੁੰਦਰ ਰੂਪ ਹੈ, ਪਰ ਉਹ ਜਿਹੜੀਆਂ ਦੂਜੀਆਂ ਸਾਰੀਆਂ ਚੀਜ਼ਾਂ ਛੱਡ ਕੇ, ਜਿਵੇਂ ਬੱਚਾ ਭਰੀ ਭੀੜ ਦੇ ਵਿੱਚ ਭਾਵੇਂ ਉਹਦਾ ਪਿਤਾ ਰਾਜਾ ਵੀ ਹੁੰਦਾ, ਬੱਚਾ ਛੋਟਾ ਹੁੰਦਾ, ਸੋ ਜਾ ਕੇ ਆਪਣੇ ਪਿਤਾ ਨੂੰ ਮਿਲ ਲੈਂਦਾ। ਇਸੇ ਪ੍ਰਕਾਰ ਪਰਮਾਤਮਾ ਨੂੰ ਮਿਲਣ ਲਈ ਇਹ ਸਾਰਾ ਚੀਜ਼ ਛੱਡ ਕੇ ਇੱਕ ਬ੍ਰਹਮ ਦੇ ਵਿੱਚ ਲੀਨ ਹੋਣ ਲਈ ਇਹ ਯਤਨ ਕਰਨਾ।